to khaniye gunjo tere darshan to khaniye gunjo tere naam vito phurman jao to tame maan kiya re jao to tame maan kiya tud bin ke ho mera man aas pe aasi phir ke tai ज्यो चात्रक बूंदर अमन पढ़िया बलवारी देवो दर्श प्रभु मेरे तुदे आ गए अरदास नारी ज्यो पिंड सब तेरे नानक सब तेरी वड्याई सब तेरी वड्याई कोई नाम जाने मेरे वाहिगुरु सब तेरा सद मेरे वाहिगुरु सब तेरा निरंकार प्रभु सदा सलामत कह न सके को तू कद कर ब्रह्मा विष्णु सिरे पे अगणत तिन का मोह भया मन मद कर चौरासी लख जोनी उपाई रिज़्क दिया सब हूँ का तदक सेवक के परपूर जुग जुग वाह गुरु तेरा सब सदक मेरे वाहे गुरु तेरा सब सदक मेरे वाहे गुरु सब तेरा सदकं वाहिगुरु सब तेरा सदकं ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਕਿਰਪਾ ਕਰਕੇ ਸੁਭਾਗਾ ਸਮਾਂ ਬਖਸ਼ਿਆ, ਰਹਿਮਤ ਕੀਤੀ ਹੈ, ਕਰਮ ਬਖਸ਼ਿਸ਼ ਕੀਤੀ ਹੈ, ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰਨ ਵਾਸਤੇ ਆਪ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਪੁੱਜੇ ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੁਝ ਬਚਨ ਲਿਖੇ ਨੇ ਆਪ ਸੰਗਤਾਂ ਬਾਬਤ। ਭਾਈ ਸਾਹਿਬ ਜੀ ਬਚਨ ਕਰਦੇ ਨੇ, ਜੈਸੇ ਤੋ ਮਰਹਾਲ ਮਾਲ ਜਾਏ ਬੈਠਤ ਹੈ ਮਾਨ ਸਰ, ਮੁਕਤਾ ਅਮੋਲ ਖਾਏ ਖਾਏ ਬਿਗ ਸਾਤ। ਮਰਹਾਲ ਨਾਮ ਹੈ ਗੁਰਮੁਖੋ ਹੰਸ ਦਾ ਤੇ ਮਾਲ ਨਾਮ ਹੈ ਜਥੇ ਦਾ, ਡਾਰ ਦਾ। ਜਿਵੇਂ ਇੱਕ ਮਣਕਾ ਹੁੰਦਾ ਉਹਨੂੰ ਪਰੋਦੀਏ ਤੇ ਮਾਲਾ ਬਣ ਜਾਂਦੀ ਹੈ ਕੱਠ। ਭਾਈ ਸਾਹਿਬ ਕਹਿੰਦੇ ਹੰਸਾਂ ਦੀ ਡਾਰ ਮਾਨ ਸਰੋਵਰ ਤੇ ਜਾ ਕੇ ਬੈਠ ਜਾਂਦੀ ਹੈ ਤੇ ਉਹਦੇ ਵਿੱਚੋਂ ਅਮੋਲਕ ਹੀਰੇ ਖਾ ਖਾ ਕੇ ਭਰਪੂਰ ਆਨੰਦ ਮਾਣਦੀ ਹੈ। ਇਹਨੇ ਅੱਖਰੀ ਅਰਥ ਗੁਰਮੁਖੋ ਭਾਵ ਲਾਓ ਇਹਨਾਂ ਤੁਕਾਂ ਦਾ। ਸਰੋਵਰ ਹੀਰਿਆਂ ਦਾ ਭਰਿਆ ਹੋਇਆ, ਹੰਸਾਂ ਦੀ ਡਾਰ ਜਾ ਕੇ ਬੈਠ ਗਈ। ਇੱਕ ਨਿਰਣਾ ਕਰਨਾ ਹੁਣ ਵਿੱਚੋਂ, ਸਰੋਵਰ ਭਰਿਆ ਹੈ, ਛਕਣ ਵਾਲੇ ਹੰਸ ਵੀ ਬੈਠੇ ਨੇ, ਬਈ ਕੀ ਮੋਤੀ ਆਪੇ ਉਹਦੀ ਚੁੰਝ ਵਿੱਚ ਪੈ ਜਾਣਗੇ, ਬੈਠੇ ਰਹਿਣ। ਭਾਈ ਗੁਰਦਾਸ ਦੀ ਬਾਣੀ ਬਹੁਤ ਗੰਭੀਰ ਹੈ ਜੇ ਵਿਚਾਰ ਨਹੀਂ ਹੋਵੇ। ਕਿੰਨਾ ਸਮਾਂ ਹੰਸ ਬੈਠਾ ਰਵੇ, ਕੋਈ ਹੀਰਾ ਆਪ ਤੇ ਉਹਦੀ ਚੁੰਝ ਵਿੱਚ ਨਹੀਂ ਨਾ ਪੈਣ ਲੱਗੇ, ਭਾਵੇਂ ਸਰੋਵਰ ਭਰਿਆ ਹੋਇਆ। ਤੇ ਪਵੇਗਾ ਕਦੋਂ? ਇੱਕੋ ਸ਼ਰਤ ਹੈ, ਹੰਸ ਨੂੰ ਸਿਰ ਨੀਵਾਂ ਕਰਨਾ ਪਊਗਾ। ਬਾਣੀ ਨੂੰ ਵਿਚਾਰਿਆ ਕਰੋ, ਫਿਰ ਬੜਾ ਆਨੰਦ। ਜਦ ਤੱਕ ਉਹ ਸਿਰ ਨੀਵਾਂ ਨਹੀਂ ਕਰੂ ਤੇ ਚੁੰਝ ਮੋਤੀ ਤੱਕ ਜਾਣੀ ਨਹੀਂ, ਬੈਠਾ ਰਹੇ ਭਰੇ ਪਏ ਨੇ। ਆ ਜਾਓ ਹੁਣ ਇਹ ਤੁਕ ਲਿਖੀ ਕਿਹਦੇ ਖਾਤਰ ਹੈ? ਇਹ ਜਾਨਵਰਾਂ ਪੰਛੀਆਂ ਦੇ ਤਾਂ ਪ੍ਰਮਾਣ ਦਿੱਤੇ, ਗੱਲ ਤਾਂ ਤੇਰੀ ਹੈ। ਤੁਸੀਂ ਜਿੰਨੇ ਬੈਠੇ ਹੋ ਗੁਰਮੁਖੋ ਹੰਸ ਹੋ, ਸਤ ਸੰਗਤ ਦਾ ਸਰੋਵਰ ਹੈ ਤੇ ਇਹਦੇ ਵਿੱਚ ਗੁਰੂ ਦੇ ਸ਼ਬਦ ਦੇ ਮੋਤੀ ਭਰੇ ਹੋਏ ਨੇ। ਆ ਸਰੋਵਰ ਹੈ ਜਿੱਥੇ ਬੈਠੇ ਹੋ ਤੁਸੀਂ। ਗੁਰਬਾਣੀ ਦਾ ਇੱਕ ਇੱਕ ਅੱਖਰ ਉਹ ਮੋਤੀ ਹੈ ਵੀ ਜਿਹਦੀ ਕੀਮਤ ਹੈ ਕੋਈ ਨੀ। ਇਹ ਦੁਨੀਆਂ ਦੇ ਤਾਂ ਬਹੁਤ ਮੋਤੀ ਨੇ ਤੇ ਕੀਮਤ ਪੈ ਗਈ ਉਹਨਾਂ ਦੀ, ਪਰ ਆਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਭੰਡਾਰਾ ਮੋਤੀਆਂ ਦਾ ਹੈ, ਤਾਂ ਰਤਨ ਲਾਲ ਜਾਂ ਕਿਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ। ਆਪ ਹੰਸੋ ਸੰਗਤ ਦਾ ਸਰੋਵਰ ਹੈ, ਵਿੱਚ ਬਾਣੀ ਦੇ ਮੋਤੀ ਨੇ। ਵੀ ਗੱਲ ਹੰਸਾ ਹੀ ਉਹ ਕਰਨੀ ਪੈਣੀ ਹੈ ਤਾਂ ਇਹ ਮੋਤੀ ਪ੍ਰਾਪਤ ਹੋਣ। ਉਹਨੂੰ ਸਿਰ ਨੀਵਾਂ ਕਰਨਾ ਪੈਣ, ਤੈਨੂੰ ਮਨ ਨੀਵਾਂ ਕਰਨਾ ਪਊਗਾ। ਮਨ ਨੀਵਾਂ ਕਰਕੇ ਬਹਿ ਜਾ ਤੇ ਤੇਰੀ ਬੁੱਧ ਰੂਪੀ ਚੁੰਝ ਵਿੱਚ ਵਾਹਿਗੁਰੂ ਦੇ ਨਾਮ ਦੇ ਬਾਣੀ ਦੇ ਮੋਤੀ ਆ ਜਾਣਗੇ, ਉਹਦਾ ਨਹੀਂ ਆਉਣੇ। ਬੈਠ ਤਾਂ ਹੰਸ ਵੀ ਗਿਆ, ਮੋਤੀ ਕਿਤੇ ਆਪ ਉੱਡ ਕੇ ਆਉਣ ਲੱਗਿਆ ਵੀ ਚੁੰਝ ਚ। ਸਿਰ ਨੀਵਾਂ ਕਰਨਾ ਪਊ, ਮਨ ਨੀਵਾਂ ਤੇ ਮੱਤ ਉੱਚੀ। ਬਈ ਪਿੰਡ ਪਿੰਡ ਸਕੂਲ ਹੋ ਗਿਆ ਗੁਰਮੁਖੋ। 30 ਸਾਲ ਪਹਿਲਾਂ ਪਿੰਡ ਵਿੱਚ ਚਿੱਠੀ ਪੜ੍ਹਨ ਵਾਲੇ ਇੱਕ ਦੋਏ ਹੁੰਦੇ ਸੀ, ਬੁਲਾਉਣਾ ਪੈਂਦਾ ਸੀ, ਸਾਡੇ ਚਿੱਠੀ ਆਈ ਹੈ ਵੀ ਪੜ੍ਹਦੇ। ਹੁਣ 5 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬੁੜੇ ਤੱਕ ਅੰਗਰੇਜ਼ੀ ਪੜ੍ਹਾ ਲਓ, ਪਸਤੋਂ ਪੜ੍ਹਾ ਲਓ, ਨਡੇ ਪੜ੍ਹਾ ਲਓ, ਜੋ ਮਰਜ਼ੀ ਪੜ੍ਹਾ ਲਓ, ਸਭ ਪੜ੍ਹ ਗਏ ਆਪਾਂ। 10-10 ਕੋਹ ਵਿੱਚ ਸਕੂਲ ਨਹੀਂ ਸੀ ਹੁੰਦਾ, ਇੱਕ ਇੱਕ ਪਿੰਡ 4-4 ਸਕੂਲ ਖੋਲ੍ਹੇ ਫਿਰਦੇ। ਜ਼ਿਆਦਾ ਲੰਮਾ ਨਹੀਂ ਅੱਜ ਸਬਜੈਕਟ ਆਪਣਾ, ਹੋਰ ਹੈ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਪੁੱਛਣੀ ਹੈ ਗੱਲ ਇੱਕ, ਵੀ ਪੜ੍ਹਾਈ ਕਰੀ ਦੀ ਕਾਹਦੇ ਖਾਤਰ ਹੈ, ਵੀ ਮਾਤਾ ਆ ਜਾਵੇ ਸਾਨੂੰ, ਅਕਲ ਆ ਜਾਵੇ ਨਾ। ਤੇ ਜਿੰਨੀ ਕੁ ਅਕਲ ਆਈ ਹੈ ਸਭ ਨੂੰ ਪਤਾ ਹੀ ਹੈ, ਖੋਲ ਸਾਧਨਾ ਉਹ ਪੜ੍ਹਾਈ ਤੇ ਤਾਂ ਕਰੀ ਦੀ ਹੈ, ਸਾਡੀ ਮੱਤ ਉੱਚੀ ਹੋ ਜਾਵੇ, ਹੋਰ ਤੇ ਪੜ੍ਹਾਈ ਦਾ ਕੋਈ ਮਤਲਬ ਨਹੀਂ ਹੈ। ਐਜੂਕੇਸ਼ਨ ਤੇ ਲੈਣੀ ਹੈ, ਸਾਡੀ ਮੱਤ ਉੱਚੀ ਹੋਵੇ, ਤੇ ਜਿੰਨੀ ਉੱਚੀ ਹੋਈ ਹੈ ਮੇਰੇ ਤੋਂ ਨਾ ਕਹੋ, ਤੁਹਾਨੂੰ ਸਭ ਨੂੰ ਪਤਾ ਹੈ। ਉਹ ਮਾਂ ਨੂੰ ਮਾਂ ਕਹਿਣ ਤੋਂ ਹਟ ਗਏ, ਭੈਣ ਨੂੰ ਭੈਣ ਸਮਝ ਤੋਂ ਹਟ ਗਏ, ਧੀ ਨੂੰ ਧੀ ਦਾ ਦਰਜਾ ਦੇਣ ਤੋਂ ਹਟ ਗਏ, ਤੇ ਪੱਟ ਪਵੇ ਪੜ੍ਹਾਈ। ਭਾਈ ਭਾਈ ਨੂੰ ਵੱਢ ਰਿਹਾ, ਇਹ ਮੱਤ ਉੱਚੀ ਹੋਈ ਹੈ ਸਾਡੀ ਕਿ ਨਰਕਾਂ ਨੂੰ ਚਲੀ ਗਈ? ਕਹਿੰਦੇ ਜੀ ਪੜ੍ਹਾਈ ਬਹੁਤ ਹੋ ਗਈ। ਖੱਟਿਆ ਕੀ ਇਸ ਪੜ੍ਹਾਈ ਨੇ? ਗਲਵਕੜੀਆਂ ਪਾਉਂਦੇ ਦੋ ਵੀਰ ਇੰਨੇ ਦੂਰ ਕਰਤੇ ਕਿ ਰੱਬੇ ਕਦੇ ਕਰੇ ਮਿਲ ਜਾਣ ਨਹੀਂ, ਮਿਲਣ ਦੀ ਆਸ ਨਹੀਂ, ਬੰਦਾ ਬੰਦੇ ਤੋਂ ਇੰਨਾ ਦੂਰ ਹੋ ਗਿਆ। ਇਹ ਗੱਲ ਕਿਉਂ ਹੋਈ ਹੈ ਗੁਰਮੁਖੋ ਪਤਾ? ਜਦ ਤੱਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਮਾਰਗ ਤੇ ਨਹੀਂ ਨਾ ਆਪਾਂ ਤੁਰਦੇ, ਕਿਸੇ ਵੀ ਚੀਜ਼ ਨੇ ਤੈਨੂੰ ਸੁੱਖ ਨਹੀਂ ਦੇਣਾ। ਕੀ ਫਾਰਮੂਲਾ ਜੇ ਮੱਤ ਉੱਚੀ ਕਰਨੀ ਹੈ? ਵਸਾ ਲਿਓ ਹਿਰਦੇ ਵਿੱਚ ਬਸੇ। ਫਾਰਮੂਲਾ ਇੱਕੋ ਹੈ, ਮਨ ਨੀਵਾਂ ਮੱਤ ਉੱਚੀ। ਇਹ ਤਾਂ ਬਿਨਾਂ ਮੱਤ ਉੱਚੀ ਨਹੀਂ ਹੋਣੀ, ਚਾਹੇ MA ਕਰ ਲਈ, PhD ਕਰ ਲਈ, ਜੋ ਮਰਜ਼ੀ ਪੜ੍ਹ ਲਈ। ਬਾਬੇ ਨਾਨਕ ਦਾ ਕਥਿਆ ਕੌਣ ਮੋੜੂਗਾ? ਜਦ ਤੱਕ ਤੇਰਾ ਮਨ ਨਹੀਂ ਨਾ ਨੀਵਾਂ ਹੁੰਦਾ, ਮੱਤ ਨਹੀਂ ਉੱਚੀ ਹੁੰਦੀ। ਹੁਣ ਸੁੱਖ ਨਾਲ ਮਨੇ ਬਥੇਰਾ ਉੱਚਾ, ਮੱਤ ਵਿਚਾਰੀ ਤੋਂ ਲੈਣੇ ਕੀ? ਇਹ ਤਾਂ ਦੋ ਪਾਲਣੇ ਨੇ, ਦੋ ਨੂੰ ਉੱਚੇ ਕਿਵੇਂ ਕਰਨੇ? ਗਾ ਇੱਕੋ ਇੱਕ ਫਾਰਮੂਲਾ ਗੁਰਮੱਤ ਵਿੱਚ, ਜੇ ਮੱਤ ਉੱਚੀ ਕਰਨੀ ਹੈ ਮਨ ਨੂੰ ਨੀ ਮਕਰ। ਇੱਕ ਤੁਕ ਪੜ੍ਹਦੇ ਹੋ ਸੁਖਮਨੀ ਸਾਹਿਬ ਵਿੱਚ ਕਿ ਬ੍ਰਹਮ ਗਿਆਨੀ ਹੈ ਸਭ ਤੇ ਉੱਚਾ। ਕਦੇ ਸੋਚਿਆ ਇਸ ਤੁਕ ਵੱਲ ਵੀ ਉਹਦੀ ਉਚਾਈ ਕਿਸ ਮੀਟਰ ਨਾਲ ਮਿਲਣੀ ਹੈ? ਬਾਬੇ ਨੇ 9 ਗਜ ਦਾ, ਉਹ ਸਭ ਤੋਂ ਉੱਚਾ ਹੋ ਗਿਆ, 100 ਫੁੱਟ ਦਾ ਹੋ ਗਿਆ ਬ੍ਰਹਮ ਗਿਆਨੀ। ਕਦੇ ਸੋਚਿਆ ਉਚਾਈ ਮਿਲਣੀ ਕਿਵੇਂ ਉਹਦੀ? ਦੱਸਿਆ ਮੈਂ ਕਿਹੜਾ ਫੁੱਟਾ ਵਰਤਿਆ ਉਹਨੂੰ ਸਭ ਤੋਂ ਉੱਚਾ ਕਿਉਂ ਕਿਹਾ? ਮਨ ਆਪਣੇ ਹੈ ਸਭ ਤੇ ਨੀਚਾ। ਇਹ ਮਾਪ ਵਰਤ ਲਓ ਜੇ ਕਿਸੇ ਨੂੰ ਉੱਚਾ ਬਣਨਾ ਹੋਣਾ। ਬਈ ਗੁਰੂ ਅਰਜਨ ਨੇ ਉਹਦੇ ਮਨ ਦੀ ਨਿਮਾਣ ਮਿਣੀ ਹੈ, ਉਹਦੀ ਉਚਾਈ ਨਹੀਂ ਮਿਣੀ ਕਿੰਨਾ ਉੱਚਾ ਹੈ ਉਹਦਾ ਮਨ। ਸਭ ਤੋਂ ਨੀਵਾਂ ਹੋ ਗਿਆ, ਗੁਰੂ ਅਰਜਨ ਕਹਿੰਦਾ ਉਹ ਸਭ ਤੋਂ ਉੱਚਾ ਹੈ। ਜਦ ਤੱਕ ਮਨ ਹੀ ਨੀਵਾਂ ਕਰੇਗਾ ਤੇ ਬਾਣੀ ਕਿੱਥੇ ਤੇਰੇ ਹਿਰਦੇ ਵਾਸਤੇ? ਪੜ੍ਹੀ ਜਾ, ਕਰੀ ਜਾ ਕਥਾ, ਲਿਖੀ ਜਾ ਗ੍ਰੰਥ। ਨਹੀਂ, ਦੂਸਰਾ ਪ੍ਰਮਾਣ ਲੈ ਲਓ, ਜੈਸੇ ਤੋ ਸੁਜਨ ਮਿਲ ਬੈਠਤ ਹੈ ਪਾਕ ਸਾਲ, अनेक प्रकार बिंजनात रस खात है। प्रशादा बन गया पाकिस्तान नाम रसोई का, छगन वाले बैठ गए की छगे ते बिना ही रस आजूगा, बैठे रहो ते भोजन भी पिया रहना। तुसी किथे आपां लेखा दवांगे सतगुरां दा, किथे एहसान तारांगे। इत्थे जिहड़ियां साडियां धीआं भैणां बणाउंदियां ने प्रसादे, ओ भाई गुरमुखो मैनूं तां लगदा सी वी मैं थकिया वां, पर अज कुछ लाउड स्पीकर भी थकिया होया, अज खेया कोसा। मैं तां कहिंदा सी वी मैं ही थकिया वां, 400-500 मील सफर कीता है, इह कुछ मेरे नालों भी थकिया लगदा, अज बोलदा ही नहीं। तां साध संगत भोजन बनाउन वास्ते तुहानू चीजां खरीदनियां पैनियां ना बाजार चों, गैस चुल्हे मचाउणे पैंदे ने, लग जांदियां साडियां भैणां तड़के तों लेके ते 11 बजे रात तक भांडे खड़की जांदे ने, बारी नहीं पैंदी। पर धन साडे सतगुर ओ तैनू बना के भोजन थाल परोस के तेरे मूहरे रखता, थाल विच तीन वस्तु पई, गुरु ग्रंथ साहब रूपी थाल, इहदे विच तेरी आत्मा दे भोजन दियां तीन खुराकां, सत संतोख विचार। एडा परमकार वे भोजन बना के थाल परोस के तेरे मूहरे रखता, पर गां एक तुक लिखी है भी थाल तो परोस के रखता पर छकदा कोई हो है। जे को खावे कोई हो, मैं सोचे क्यों लिखे महाराज ने, चार कौलियां लग के थाल घर वाले तेरे मूहरे रखण, ताजे प्रशादे तड़के लगे वे होण, ते तू ना खावे ते इको गल है, दो गल तो नहीं। बीमार आदमी रोटी नहीं खांदा हुंदा, जिखे आंखोसा रोगी नहीं ना छकदा, करदे मिन्नत करदे मैं नहीं छकदा, दुख ना मनाओ मेरी बेनती दा, थाल परोस के गुरु ग्रंथ साहब दा भर के रखता, पर आपां नूं रोग इन्ने लग गए आपां बाणी पढ़न तो हट गए, छकदे ही नहीं भोजन। रोगी आदमी भोजन किथे छके, वो तो कहूंगा लै जो परे। एक होर गल सतगुरु ने लिख दी, जे को पहुंचे, ये अपनियां गल्लां ने गुरमुखो, महाराज कहिंदे पहले तो छकूगा कोई, जेड़े छकणगे वो कहिंदे सुआद ही नहीं लगे, कैसी गल, ये अपनियां गल्लां ने। संत दुखी करे पए, तुसी जिन्ने भी साध हैंगे, जेड़ा भी मत्था टेकन जांदा है, महाराज मैं जप जी पढ़दा मेरा मन नहीं लगदा, मैं सुखमनी पढ़दा जी मेरा मन नहीं लगदा, मैं नितनेम करदा जी मैनू बासियां आउण लग जांदियां, मैं नितनेम कंपोज दियां गोलियां, नितनेम कार्डिनल है वी तेरे बासियां आउण लग गईयां, ते तुहाडे चो कदे कोई कहना नहीं सुनिया किसे संत नूं जद मैं टैलीविजन सुनदा मेरा मन नहीं लगदा, एक भी नहीं आया साडे कोल। जद किते गाउण वाली सुननी होवे भी मेरा मन नहीं लगदा, महाराज ला दो गाउण वाली च मन, जद किते मेज ते रख के छकनी होवे ते कोई नहीं कहिंदा मैनूं सुआद नहीं लगदी, जिहड़ा कहिंदा बाणी नहीं सुआद लगदी, अज खेया कोल साधना, पता नहीं की करोपी काल पुरख दी होगी, जिहड़ा कहिंदा मेरा जप जी पढ़दा मन नहीं लगदा, सिनेमा देखदे तां कोई नहीं कहिंदा मेरा मन नहीं लगदा। महाराज कहिंदे वे पहला तां भोजन छकूगा ही कोई, क्योंकि विरले ही रह गए ने, ओ विरले विरले ने जिहड़े नाम देव पारी, विरले विरले ने नाम देव पारी। ਕਿਰਪਾ ਕਰੇ ਜਿਸਨੂੰ ਇਹ ਵਾਰ ਮਹਾਰਾਜ ਕਹਿੰਦੇ ਕੋਈ ਵਿਰਲਾ ਹੀ ਕਹਿੰਦਾ ਮੈਨੂੰ ਬਾਣੀ ਚੰਗੀ ਲੱਗਦੀ ਹੈ, ਬਾਣੀ ਵਿੱਚੋਂ ਆਨੰਦ ਆਉਂਦਾ, ਨਹੀਂ ਤਾਂ ਜਿਹੜੇ ਵੀ ਕਹਿੰਦੇ ਜੀ ਮੈਨੂੰ ਨੀਂਦ ਆਉਣ ਲੱਗ ਜਾਂਦੀ ਜਦ ਬਾਣੀ ਪੜ੍ਹਦੇ। ਤੀਸਰਾ ਪ੍ਰਮਾਣ ਦਿੱਤਾ ਹੈ ਭਾਈ ਸਾਹਿਬ ਜੀ ਨੇ ਕਿ ਜੈਸੇ ਤੋਂ ਤਰਵਰ ਛਾਇਆ ਮਿਲ ਬੈਠਤ ਅਨੇਕ ਪੰਛੀ, ਖਾਏ ਖਾਏ ਮਧੁਰ ਫਲ ਮਧੁਰ ਬੋਲ ਕੇ ਸੁਹਾਤ ਹੈ। ਅਨੇਕਾਂ ਪੰਛੀ ਦਰਖਤਾਂ ਤੇ ਜਾਂਦੇ ਨੇ, ਉਹਨਾਂ ਦੇ ਮਿੱਠੇ ਫਲ ਛਕਦੇ ਨੇ। ਦੋ ਕੰਮ ਹੋ ਜਾਂਦੇ ਨੇ ਪੰਛੀ, ਗਰਮੀਆਂ ਵਿੱਚ ਉਹਨਾਂ ਦੀ ਛਾਇਆ ਲੈ ਕੇ ਅਗਲ ਤੋਂ ਬਚਦੇ ਨੇ, ਸਰਦੀਆਂ ਵਿੱਚ ਉਹਨਾਂ ਦੇ ਪੱਤਰਾਂ ਵਿੱਚ ਲੁਕੇ ਬਈ ਪਾਲੇ ਤੋਂ ਕੋਰੇ ਤੋਂ ਬਰਫ਼ ਤੋਂ ਬਚਦੇ ਤੇ ਮਿੱਠੇ ਮਿੱਠੇ ਗਾਉਣ ਗਾਉਂਦੇ। ਸਿੱਖਾ ਤੂੰ ਸੰਗਤ ਦੇ ਦਰਖਤ ਵਿੱਚ ਆ ਜਾ, ਇੱਥੋਂ ਮਿੱਠੇ ਫਲ ਤੈਨੂੰ ਹੋਰ ਕਿਤੋਂ ਲੱਭਣੇ ਨੀ। ਅੱਜ ਕੇ ਆਖੋ ਕਿੱਥੋਂ ਲੱਭੇਗਾ ਔਰ ਮਿੱਠੇ ਫਲ ਜਿਹੜੇ ਸੰਗਤ ਤੋਂ ਪ੍ਰਾਪਤ ਹੋਣਗੇ। ਇੰਨੇ ਮਿੱਠੇ ਫਲ ਮਨ ਸਾਧਾਰ ਜੋ ਘਰ ਤੇ ਆਵੇ, ਸਾਧ ਸੰਗਤ ਜਨਮ ਮਰਨ ਮਿਟਾ, ਆਸ ਮਨੋਰਥ ਪੂਰਨ ਹੋਵੇ ਸਾਰੀਆਂ ਗੱਲ। ਤੇ ਜੇ ਤੂੰ ਸੰਗਤ ਰੂਪੀ ਦਰਖਤ ਦੀ ਛਾਇਆ ਵਿੱਚ ਆਜਮੇ, ਵਿਸ਼ੇ ਵਿਕਾਰਾਂ ਦੀ ਅੱਗ ਤੋਂ ਵੀ ਵਾਜਮੇ। ਜੇ ਸੰਗਤ ਰੂਪੀ ਦਰਖਤ ਦੀ ਛਾਇਆ ਵਿੱਚ ਆ ਜਾਵੇ ਤੂੰ ਪਾਪਾਂ ਦੇ ਪਾਲੇ ਤੋਂ ਵੀ ਬਚ ਜਾ। ਆਹ ਜਿਹੜਾ ਜਨਵਰੀ ਦਾ ਪਾਲਾ ਹੈ ਨਾ, ਇਹ ਤਾਂ ਰਜਾਈ ਲੈ ਕੇ ਹਟਾ ਲਓਗੇ, ਪਰ ਪਾਪਾਂ ਦਾ ਪਾਲਾ ਜਿਹਨੂੰ ਲੱਗ ਗਿਆ ਉਹ ਰਜਾਈ ਵਿੱਚ ਪਿਆ ਵੀ ਕੰਬੂਗਾ ਹੀ, ਉਹਨੂੰ ਨਾ ਨਿਗਾ ਗਿਆ। ਪਾਪਾਂ ਦਾ ਪਾਲਾ ਬਹੁਤ ਬੁਰਾ ਹੈ। ਚੌਥੀ ਤੁਕ ਭਾਈ ਸਾਹਿਬ ਵਚਨ ਕਰਦੇ ਨੇ ਤੁਹਾਡੇ ਗੱਲ, ਜਿਵੇਂ ਹੰਸ ਸਰੋਵਰ ਤੇ ਗਏ ਤੇ ਮੋਤੀ ਖਾ ਕੇ ਰੱਜ ਗਏ, ਤੇ ਗੁਰਮੁਖੋ ਰਸੋਈ ਵਿੱਚ ਲੰਗਰ ਵਿੱਚ ਸੰਗਤ ਬੈਠ ਗਈ, ਅਨੇਕ ਪ੍ਰਕਾਰ ਦੇ ਆਨੰਦ ਰਸ ਲੰਗਰ ਛਕਿਆ, ਦਰਖਤਾਂ ਤੇ ਜਾ ਕੇ ਮਿੱਠੇ ਮਿੱਠੇ ਫਲ ਛਾਕੇ, ਪੰਛੀ ਰੱਜ ਗਏ ਆਨੰਦ ਹੋ ਗਏ। ਹੁਣ ਤੁਹਾਨੂੰ ਕੀ ਲਿਖਿਆ ਭਾਈ ਸਾਹਿਬ ਜੀ ਨੇ, ਤੈਸੇ ਗੁਰਸਿੱਖ ਮਿਲ ਬੈਠਤ ਹੈ ਧਰਮ ਸਾਰ। ਜਿੱਥੇ ਤੁਸੀਂ ਬੈਠੇ ਹੋ ਧਰਮ ਦੀ ਜਗ੍ਹਾ, ਕੀ ਕਰਦੇ ਨੇ ਗੁਰਸਿੱਖ ਇੱਥੇ? ਫਿਰ ਸਾਬਦ ਅਨਾਹਦ ਰਸ ਅੰਮ੍ਰਿਤ ਅਗਾਤ ਹੈ। ਸਾਬਦ ਨਹੀਂ, ਸਾਬਦ ਦਾ ਅੰਮ੍ਰਿਤ ਰਸ। ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ।
ਤਾਂ ਗੁਰੂ ਦੇ ਪਿਆਰੇ ਉਹ ਬੈਠੀ ਹੈ ਸੰਗਤ ਆ ਕੇ ਗੁਰੂ ਦੇ ਚਰਨਾਂ ਵਿੱਚ ਕਾਹਦੇ ਵਾਸਤੇ ਸਾਬਦ ਅਨਾਹਦ ਰਸ ਅੰਮ੍ਰਿਤ ਅਗਾਧ। ਬਈ ਆਪਾਂ ਕਹਿੰਦੇ ਸ਼ਬਦ ਸੁਣਨਾ ਸ਼ਬਦ ਪੜ੍ਹਨਾ, ਪੜ੍ਹੀ ਜਾਵੇ ਤੈਨੂੰ ਕੀ ਮਿਲਣਾ, ਪੜ੍ਹਨਾ ਕਾਹਦੇ ਖਾਤਰ ਹੈ, ਸ਼ਬਦ ਦਾ ਅੰਮ੍ਰਿਤ ਰਸ ਪ੍ਰਾਪਤ ਕਰਨਾ। ਰੋਟੀਆਂ ਤੁਸੀਂ ਖਾਧੀਆਂ ਨੇ ਹੁਣ ਸ਼ਾਮ ਨੂੰ ਪ੍ਰਸ਼ਾਦੇ ਛਕੇ ਹੈ ਨਾ, ਉਹ ਪ੍ਰਸ਼ਾਦੇ ਦਾ ਕੀ ਛਕਣ ਦਾ ਮਤਲਬ ਹੈ ਜੇ ਉਹਦਾ ਅੰਦਰ ਜਾ ਕੇ ਤੇਰੇ ਰਸੇ ਨਹੀਂ ਬਣੇ, ਉਹ ਤੇ ਅੱਗੇ ਨਾਲ ਵੀ ਗੜਬੜ ਕਰ ਦੂ। ਭੋਜਨ ਛਕਣਾ ਹੀ ਤਾਂ ਹੈ ਤੇਰੇ ਅੰਦਰ ਉਹਦਾ ਰਸ ਬਣੇ, ਜੇ ਉਹਦਾ ਰਸ ਨਾ ਬਣਿਆ ਵੀ ਵਿਗੜ ਗਈ ਗੱਲ, ਭੋਜਨ ਵਿਅਰਥ ਗਿਆ। ਜੇ ਸ਼ਬਦ ਸੁਣੇ ਦਾ ਰਸ ਨਾ ਬਣਿਆ ਤੇ ਫਿਰ ਸੁਣੀ ਕਾਹਨੂੰ ਵਿਅਰਥ। ਸੰਗਤ ਆਉਂਦੀ ਹੈ ਗੁਰੂ ਦੇ ਚਰਨਾਂ ਵਿੱਚ ਸ਼ਬਦ ਅਨਾਹਦ ਰਸ। ਇੱਕ ਹੋਰ ਬੜਾ ਭੁਲੇਖਾ ਪੈ ਗਿਆ ਅੱਜ ਕੱਲ੍ਹ, ਅਨਾਹਦ ਸ਼ਬਦ ਬਹੁਤ ਵੱਜਦੇ ਫਿਰਦੇ ਨੇ ਹੁਣ। ਅੱਗੇ ਤਾਂ ਕੋਈ ਵਿਰਲਾ ਗੁਰੂ ਦਾ ਪਿਆਰਾ ਸ਼ਬਦ ਸੁਰਤ ਦਾ ਮੇਲ ਕਰੇ ਤੇ ਚੰਨ ਮਿੰਟ ਉਹਨੂੰ ਨਾਦ ਸ਼ਬਦ ਸੁਣ ਵੀ ਜਾਣ, ਪਰ ਹੁਣ ਤੇ ਦੁਕਾਨਾਂ ਤੇ ਹੀ ਤੁਰੇ ਫਿਰਦੇ ਨੇ ਨਾਦ ਸ਼ਬਦ। ਜਿਹੜਾ ਮਿਲਦਾ ਮੇਰੇ ਗੁਰੂ ਨੇ ਨਾਦ ਸ਼ਬਦ ਬਜਾ ਤੇ ਮੈਨੂੰ ਨਾਦ ਸ਼ਬਦ ਸੁਣਦੇ ਨੇ। ਲਓ ਗੁਰਮੁਖੋ ਚਲੋ ਸੁਣਦੇ ਰਹੋ, ਨਾ ਸੁਣਦੇ ਹੁਣ ਇਸ ਗੱਲ ਨੂੰ ਛੱਡੋ, ਪਰ ਸਿੱਖ ਨੂੰ ਪੰਜ ਸ਼ਬਦਾਂ ਦੇ ਪਿੱਛੇ ਨਹੀਂ ਜਾਣਾ ਚਾਹੀਦਾ। ਕੋਈ ਗੁਰੂ ਦਾ ਸਿੱਖ ਨਾ ਕਹੋ ਮੇਰੇ ਪੰਜ ਸ਼ਬਦ ਵੱਜਣ ਤੇ ਮੈਂ ਸੁਣਾ। ਉਹ ਸਿੱਖ ਨੇ ਪੰਜਾਂ ਤੋਂ ਕੀ ਲੈਣਾ, ਤੇਰੇ ਕੋਲ ਤਾਂ ਭਰਿਆ ਭੰਡਾਰਾ ਨਾਦ ਸ਼ਬਦਾਂ ਦਾ ਪਿਆ। ਉਹ ਤੂੰ ਪੰਜਾਂ ਪਿੱਛੇ ਤੁਰਿਆ ਵੀਰੇ, ਇਹ ਸਮੁੰਦਰ ਅਨਾਦ ਸ਼ਬਦਾਂ ਦਾ ਭਰਿਆ, ਤੂੰ ਪੰਜਾਂ ਤੋਂ ਕੀ ਲੈਣਾ ਵੀ ਜਿਹਨੇ ਕੋਲ ਕੱਖ ਹੈ ਹੀ ਨਹੀਂ ਤੇ ਉਹ ਪੰਜਾਂ ਪਿੱਛੇ ਤੁਰੇ ਫਿਰਨ। ਤੇਰੇ ਕੋਲ ਤਾਂ ਆਨ ਹੱਥ ਬਾਣੀ ਪੂੰਜੀ, ਸਾਰੇ ਗੁਰੂ ਗ੍ਰੰਥ ਸਾਹਿਬ ਨਾਦ ਸ਼ਬਦ ਹੈ, ਤੂੰ ਪੰਜਾਂ ਤੋਂ ਕੀ ਲੈਣਾ, ਤੂੰ ਲੈਣਾ ਇਸ ਅਨਾਦ ਸ਼ਬਦ ਦਾ ਰਸ। ਜਿਹੜਾ ਵਿਚਾਰ ਆਪਣਾ ਉਹ ਸ਼ੁਰੂ ਕਰ ਲਈਏ, ਗੁਰੂ ਗ੍ਰੰਥ ਸਾਹਿਬ ਦੀ ਆਦ ਬਾਣੀ ਹੈ ਜਪਜੀ ਸਾਹਿਬ, ਕਦੇ ਥੋੜਾ ਜਿਹਾ ਖਿਆਲ ਕਰਿਆ ਕਰੋ ਵੀ ਇਹਨੂੰ ਇੱਕ ਨੰਬਰ ਤੇ ਕਿਉਂ ਰੱਖਿਆ। ਸਿੱਖੀ ਅੰਧ ਵਿਸ਼ਵਾਸੀ ਨਹੀਂ ਗੁਰਮੁਖੋ, ਅੰਧ ਵਿਸ਼ਵਾਸੀ ਨੂੰ ਤਾਂ ਇੱਥੇ ਜਗ੍ਹਾ ਹੀ ਨਹੀਂ ਗੁਰੂ ਨੇ ਛੱਡੀ ਵੀ ਪੜ੍ਹੀ ਜਾਣੀ ਹੈ ਜਪਜੀ ਸਾਹਿਬ, ਇਹ ਤਾਂ ਕੋਈ ਗੱਲ ਨਾ ਬਣੀ। ਕਿਉਂ ਪੜ੍ਹਨੀ, ਸਭ ਤੋਂ ਮੁੱਖ ਕਿਉਂ ਰੱਖਿਆ ਇਹਨੂੰ, ਇਹ ਤਾਂ ਬਾਣੀ ਗੁਰੂ ਨਾਨਕ ਨੇ ਬਹੁਤ ਵੱਡੀ ਉਮਰ ਵਿੱਚ ਉਚਾਰੀ ਹੈ ਜਾ ਕੇ, ਤੇ ਬਾਣੀ ਤਾਂ 5 ਸਾਲ ਤੋਂ ਉਚਾਰਨੀ ਸ਼ੁਰੂ ਹੋ ਗਈ। ਉਹ ਜਿਹੜੀਆਂ ਪਹਿਲਾਂ ਬਾਣੀਆਂ ਉਚਾਰੀਆਂ ਉਹ ਪਿੱਛੇ ਕਰਤੀਆਂ ਤੇ ਪਿਛਲੋਂ ਉਚਾਰੀ ਹੋਈ ਮੂਹਰੇ ਕਰਤੀ, ਕੋਈ ਕਾਰਨ ਸੀ। ਲਓ ਜਪਜੀ ਸਾਹਿਬ ਦਾ ਪਾਠ ਇੱਕ ਐਸਾ ਪਾਠ ਹੈ ਗੁਰਮੁਖੋ, ਜੇ ਉਹਦੇ ਨਾਲ ਤੂੰ ਜੁੜ ਜਾਵੇਂ, ਤੂੰ ਜੁੜੇ ਉਹਦੇ ਨਾਲ, ਜਿੱਥੇ ਪਾਠ ਆਊਗਾ ਨਾ ਰਾਤੀ ਰੁੱਤੀ ਥਿੱਤੀ ਵਾਰ, ਇਹ ਧਰਮਖੰਡ ਸ਼ੁਰੂ ਹੋ ਜਾਂਦਾ। ਇੱਥੇ ਤੱਕ ਜਿਹੜੀ ਜਪਜੀ ਸਾਹਿਬ ਹੈ ਉਹਨੇ ਤੈਨੂੰ ਦੱਸ ਦੇਣਾ ਵੀ ਸਿੱਖਾ ਤੂੰ ਸਰੀਰ ਨਹੀਂ ਹੈ, ਤੂੰ ਦੇਹ ਨਹੀਂ। ਇਹ ਹੈ ਮਕਸਦ ਜਪਜੀ ਸਾਹਿਬ ਦਾ। ਜੇ ਤੂੰ ਜਪਜੀ ਸਾਹਿਬ ਨਾਲ ਜੁੜ ਜਾਵੇ ਨਾ ਤੈਨੂੰ ਪਤਾ ਲੱਗ ਜਾਵੇ ਵੀ ਮੈਂ ਸਰੀਰ ਨਹੀਂ ਹੈ। ਜਿੱਦਣ ਤੈਨੂੰ ਇਹ ਪਤਾ ਲੱਗ ਗਿਆ ਉਦਣ ਤੂੰ ਚੱਲੇਗਾ ਧਰਮ ਦੇ ਮਾਰਗ ਤੇ, ਕਿਉਂਕਿ ਮਾਰਗ ਦਾ ਸਰੀਰ ਨਾਲ ਸੰਬੰਧ ਨਹੀਂ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਕੋਈ ਵੀ ਰਸਤਾ ਹੈ ਨਾ ਉਹਦਾ ਸਰੀਰ ਨਾਲ ਤਾਂ ਸੰਬੰਧ ਹੈ। ਮੈਨੂੰ ਇੱਕ ਰਸਤਾ ਦੱਸ ਦਿਓ ਦੁਨੀਆਂ ਵਿੱਚ ਵੀ ਸਰੀਰ ਨਾਲ ਸੰਬੰਧ। ਆ ਜਿਹੜੀ ਪਟਿਆਲੇ ਤੋਂ ਨਾਭੇ ਨੂੰ ਸੜਕ ਜਾਂਦੀ ਹੈ ਇਹ ਤੇ ਤੁਹਾਡਾ ਸਰੀਰ ਤੁਰਦਾ, ਜਿਹੜੀ ਪਟਿਆਲੇ ਤੇ ਸਰਹੰਦ ਨੂੰ ਰੋੜ ਜਾਂਦੀ ਹੈ ਥੋੜੀ ਦੇਹ ਤੁਰਦੀ ਇਹਦੇ ਉੱਤੇ, ਇਹੀ ਤਾਂ ਭੁਲੇਖਾ ਕੱਢਿਆ ਜਾਂਦੀ ਸਰ। ਮਤਾ ਕਹੋ ਕਿ ਪਟਿਆਲੇ ਤੋਂ ਨਾਭੇ ਨੂੰ ਮੇਰਾ ਸਰੀਰ ਟੁੜਿਆ ਜਾਂਦਾ ਕਾਰ ਵਿੱਚ ਸਾਈਕਲ ਤੇ ਜਾਂ ਪੈਦਲ ਸਕੂਟਰ ਤੇ, ਨਹੀਂ ਨਹੀਂ ਉਹ ਗੁਰਮੁਖਾ ਤੇਰਾ ਧਿਆਨ ਤੁਰਿਆ ਜਾਂਦਾ। ایک پل تیرا دھیان ادھر ادھر ہو جائے نا یا توں نہیں یا تیرے کول لنگن والا نہیں بس شریر تو کرے ہی نہیں مارگ دے شریر کون ہے مارگ تے چلن والا مارگ تے چلنے سرت نے دھیان نے تے آپ فسے ہوئے ہیں شریر بھی آپ دیہ میں سب کچھ من لے مٹی نو سب کچھ من لے مارگ کوئی بھی ہے وہ تے دھیان نے ترنا دھیان اس مارگ تے رہا تے منزل آ جاوے گی دھیان ادھر ہو گیا رستے وچ کھیروں کھیر توں ٹریا جانے نابے نو جانے تیرے دھیان نے کہتا سرت نے کہتا کل نو جایا مانگے تے کلیان تو ہی مڑے آئے گا آج کے آخور ساتھ توں کون ہے نابے جان والا تیری سرت نے کہتا آج نہیں جانا کل نو چلا اوتھے ہی موڑا پاتا جب جی صاحب دیاں دھرم کھنڈ تو پہلا جڑیاں پوڑیاں نے وہ اس کر کے اچاری ہیں کہ تینوں پتہ لگ جائے تو شریر نہیں ہے کیونکہ دھرم دے مارگ تے دھیان نے چلنا ہے بہت کچھ لکھا گرو گرنتھ صاحب وچ انہوں چھڈ دو واہگرو نوں ملن دے کتے تھوڑے طریقے نے اتے بہت طریقے کبیر صاحب نے اکو تو کچھ نبیڑتی گل کبیر کہندا دو چیزاں کٹھیاں کر لے رب مل گیا دو چیزاں پڑھ دیو نا گرو گرنتھ صاحب دو مل کارج اپجے رام نام سنجوگ دو چیزاں نو ملا دے واہگرو دا ملاپ کیڑیاں چیزاں ملاونیاں گرمکھو وہ دو چیزاں کیڑیاں نے گرو دا ہووے سبد تے سکھ دی ہووے سورت دوے مل گئیاں تے رب مل گیا تیجی دی لوڑ اے گرو گرنتھ صاحب دا حکم ہے دو مل کار جی اپجے کیڑیاں چیزاں نے دو گرو دا سبد تے سکھ دی سورت پر کبیر نے ایک اور بھی گل کہہ دیتی کہ لوگ جانے اے گیت ہے بھی سب سر دا میل کوئی گیت گاؤنا تھوڑو کلاؤنا تھوڑو کم اے تو برہم وچار کیواں کر دے اج ساڈے کول برہم دی وچار نہیں ساڈے کول تو ساڈے شریر دی وچار نہیں سانو ٹائم دندی جب جی صاحب دا ایک پاٹھ ہے جڑا تینوں شریر تو الگ کر دوں گا تے شریر تو جدو تم الگ ہو گیا نا پھر بھی تتی تبھی تے بیٹھ کے بھی کمے گا تیرا کیا میٹھا پھر بند بند کٹو تو شریر کا توڑیا میرا کی دے وچ مطلب نہیں ہے ایک موٹی مثال لے لو سما توڑا ہوندا ہے رجندرا ہاسپٹل وچ آپریشن تھیٹر دے وچ جدو تینوں ڈاکٹر کٹدا وددا ہے تو چوں بھی نہیں کردا وے جنوں تسی بے ہوش کرنا کہنے ہو نا پھر گرمت وچوں لے لو ہے تاں سب کچھ ایتھوں ہی چیز گئی ہوئی آپریشن وچ توں ستا پے تے ڈاکٹر تیرے تے کینچی چلا رہا وی توں ہلدا ہی نہیں اور گرمکھو گل اکو ہے تینوں اس سمے شریر نال تیرے سبندھ نہیں شریر تو جدا ہے توں آئے گا ایسا نہیں بھی توں ہے ہی نہیں توں تے آئے گا شریر بھی آئے گا پر دو دا سمپرک ختم ہے تے شریر تو سمپرک ڈاکٹر دا ختم کیتا ہویا ٹنگا گوڈے ہٹ پیٹ پڑا لیندا تے چوں نہیں کردا جنہاں گرو پیاریاں نے پنج پوتک مٹی تو اپنا سمپرک پرے کر لے چلا لو آرا تے چوں کیویں کرن گے بٹھا دو انہوں دیکھ وچ تاں شریر نوں بٹھا لیا نا تے شریر نال بیٹھن والے دا سمجھدا جی دو بارے دیکھ دے وچ ہوں ایک بےنتی کر جانا میں سبجیکٹ نہیں میرا جے او پلے سکھو کیوں دیہاں دے پجاری بن گئے آج کے آخو سب اے تو وڈی پل تو کیوں کرے گا گرو نے تینوں دے تو جدا کرن دا سبق دتا تو دیہاں نال جڑ گیا دے دا پجاری بن گیا مٹی دا پجاری سمجھ لو یہاں بچارا یہ تو سانو الگ کیا تو شریر نہیں ہے تے تو شریر دی پوجا بچ لگ گیا پھر پاو اتارا کتنے گرمکھ پیارے پھر جپجی صاحب بچے سوال نے جواب نے اج دو سوالوں تے دو جواباں دے وچار جیڑی پہلے دن تہاڈے نال کیتی سی گرو نانک کہندے وہ مالک ہے کلا مالک کہہ دوں تو عام گل سی سدگر کہندے وہ سچا مالک ہے مالک تے بہت نے تھے پر سچا نہیں وہ بنا کوئی سچا صاحب پھر کہ وڈیائی ہے نام ہے وہ نام شبد نون تو نہیں لینا نام شبد ہے وڈیائی آپ کہنے وہ بہت بڑا نام ہے وہ جگتے نو ہے وہ نو رہوں گا بعد بھی بھاو ہے وڈیائی وشیشت ہے وڈیائی بھی دنیا چ بہت ہی ہے پر ایکو اس واحگرو کی وڈیائی ہے جڑی سچی ہے جدن تو ہے نہیں سی ادھر بھی وہی وڈیائی ہو رہی سی تو ہے گا تو وڈیائی ہو رہی ہے تو نہیں ہوے گا تو وڈیائی پھر بھی ہوندی ہو رہنی ہے اس کر کے وہی وڈیائی سچی ہے پہلوں پہلا ساری وڈیائی کتنے سی اتنے تیری وڈیائی تیرے جمن تو پہلے کون کرتا سی بھائی ہاں جمے تو تیری ماں تینوں پاوے کہہ جی تیرا روپ ہو گیا تینوں چند کہن لگ پی تینوں لال کہن لگ پی جی پہلے تو نہیں آخیا نا کہ تینوں چندرم ہے تو سورج ہے تو لال ہے تو ہیرا ہے اور جدن تو چلے جانے چار دن بعد پھر لوکاں نے ہٹ جانا تو کون تے میں اے جگ جدن ہے نہیں سی ادھر بھی وہی وڈیائی سی جد اربد نربد تندو کارا سی جگ ہے گا تو وہی وڈیائی ہو رہی ہے تے جدن جگ نے ہونا نہیں تو وڈیائی وہی ادھر بھی قائم کیونکہ وہ دی وڈیائی کسے دی وڈیائی دے محتاج نہیں سدگر تہنوں نت کہندے نے جے سب مل کے آکھن پائے جے بھی ساری سرشتی مل کے انہوں وڈا وڈا کہن لگ جائے انہیں کتے وڈا ہو جانے جے سارا پٹیالہ کہن لگ جائے وہ چھوٹا ہے تے انہیں چھوٹا نہیں ہونا وڈا نہ ہووے گاٹ نہ جائے دنیا انہوں وڈا وڈا کہی جاتی ہے بھی کڈا کا وڈا ہو گیا وہ تو جڈا ہے اڈا ہی ہے نہ گاٹ ہے نہ باڈ ہے نہ باڈ گاٹ وہ تو بھی لڑتے اپن اسے دے لایا سی گرو نے وہ جب وہ پیارے ہو سارے جاگ دی جوت جب وہ پیارے جاگ دی جوت Thank you. ਸੂਰਜ ਦੀ ਕਿਰਨ ਨੂੰ ਸੂਰਜ ਸਮਝ ਕੇ ਪੂਜਣਾ ਅਗਿਆਨ ਹੈ। ਕਿਰਨ ਨੂੰ ਵਰਤਣਾ ਕਾਹਦੇ ਖਾਤਰ ਹੈ? ਸੂਰਜ ਦਾ ਗਿਆਨ ਤਾਂ ਕਿਰਨੇ ਦਊਗੀ। ਅੱਜ ਕੇ ਆਖੋ ਉਹਨੂੰ ਸੂਰਜ ਦੇ ਜਾਣਨ ਖਾਤਰ ਕਿਰਨ ਨੂੰ ਵਰਤ, ਸੂਰਜ ਸਮਝ ਕੇ ਨਾ ਵਰਤ। ਜੇ ਕੋਈ ਥੋੜਾ ਬਹੁਤਾ ਉਪਦੇਸ਼ ਦਿੰਦਾ ਹੈ ਬਈ ਉਹਨੂੰ ਵਾਹਿਗੁਰੂ ਦੇ ਜਾਣਨ ਖਾਤਰ ਵਰਤ ਲੈ, ਪਰ ਵਾਹਿਗੁਰੂ ਨਾ ਕਹੇ ਉਹਨੂੰ, ਉਹਨੂੰ ਰੱਬ ਨਾ ਕਹੋ। ਉਹ ਤਾਂ ਕਿਰਨ ਹੈ, ਇੱਕ ਦਿਨ ਮਿਲ ਜਾਣੀ ਉਹਦੇ। ਸੂਰਜ ਤੇ ਸੂਰਜ ਜਾਗਤ ਜੋਤ ਜਪੈ ਨਿਸਬਸ, ਉਹ ਸੱਚਾ ਮਾਲਕ ਹੈ, ਉਹਦੀ ਵਡਿਆਈ ਸੱਚੀ ਹੈ, ਉਹਦੀ ਜਿਹੜੀ ਬਾਣੀ ਹੈ ਵੀ ਭਾਖਿਆ ਨਾ ਬੋਲ, ਬਾਣੀ ਦਾ ਆਵਾਜ਼ ਦਾ ਸ਼ਬਦ, ਬੋਲ ਕਹਿ ਲਓ, ਸਾਊਂਡ ਕਹਿ ਲਓ, ਆਵਾਜ਼ ਕਹਿ ਲਓ, ਧੁਨ ਕਹਿ ਲਓ, ਕੋਨ ਕਹਿ ਲਓ, ਸ਼ਬਦ ਕਹਿ ਲਓ, ਇੱਕੋ ਚੀਜ਼। ਭਾਖਿਆ ਪਾਓ ਅਪਾਰ, ਉਹਦੀ ਜਿਹੜੀ ਬਾਣੀ ਹੈ ਨਾ, ਉਹਦਾ ਜਿਹੜਾ ਭਾਉ ਪਿਆਰ ਪ੍ਰੇਮ ਹੈ ਨਾ, ਇਹ ਵੀ ਅਪਾਰ ਹੈ। ਕੋਈ ਅੱਜ ਤੱਕ ਕਹੇ ਨਹੀਂ ਸਕਿਆ ਕਿ ਉਹਦੀ ਬਾਣੀ ਕਿੱਡੀ ਕ, ਉਹਦਾ ਪਿਆਰ ਪ੍ਰੇਮ ਕਿੱਡਾ। ਤੇ ਹੁਣ ਕਹਿ ਕੀ ਰਹੇ ਨੇ? ਨਾ ਤਾਂ ਕੋਈ ਉਹਦੀ ਵਡਿਆਈ ਕਹਿ ਸਕਿਆ, ਨਾ ਉਹਦੀ ਕੋਈ ਬਾਣੀ ਕਹਿ ਸਕਿਆ, ਨਾ ਉਹਦਾ ਕੋਈ ਪ੍ਰੇਮ ਕਹਿ ਸਕਿਆ। ਤੇ ਆਪਾਂ ਇੱਕ ਗੱਲ ਤੇ ਕਹਿਣ ਵਾਸਤੇ ਸ਼ੁਰੂ ਹੋ ਗਏ ਕਿ ਆਖੇ ਮੰਗੇ ਦੇਹੇ ਦੇਹ, ਹੋਰ ਤੇ ਸਾਨੂੰ ਕੁਝ ਉਹਦਾ ਕਿਹਾ ਨਹੀਂ ਗਿਆ, ਪਰ ਮੰਗਾਂ ਆਪਾਂ ਨੇ ਵੀ ਕਹਿਣੀਆਂ ਸ਼ੁਰੂ ਕਰ। ਤੇ ਉਹ ਐਸਾ ਹੈ, ਤੇਰੀਆਂ ਗੱਲਾਂ ਸੁਣ ਕੇ, ਤੇਰੀਆਂ ਦਾਸਾਂ ਸੁਣ ਕੇ, ਦਾਤ ਕਰੇ ਦਾਤ, ਜੇ ਉਹਦੀਆਂ ਦਾਤਾਂ ਤੂੰ ਮੰਗਦਾ ਦਾਤਾਰ। ਦੋ ਅਰਥ ਨੇ ਸੰਪਰਦਾ ਵਿੱਚ, ਉਹ ਦਾਤਾਂ ਦਾ ਆਲ ਘਰ ਹੈ, ਕਿਤੋਂ ਲੈ ਕੇ ਨਹੀਂ ਉਹਨੇ ਆਉਣਾ ਵੀ ਦਾਤ ਕਿਸੇ ਨੂੰ ਦੇਣੀ ਹੈ, ਮੰਗ ਕੇ ਨਹੀਂ, ਉਹ ਖੁਦ ਸੋਮਾ ਹੈ ਦਾਤਾਂ ਦਾ। ਇੱਕ ਕਾਰ ਸ਼ਬਦ ਹੈ, ਬਹੁਤ ਵਾਰ ਆਉਂਦਾ ਬਾਣੀ ਵਿੱਚ, ਕਈ ਸ਼ਬਦਾਂ ਦੇ ਪਿੱਛੇ ਲੱਗਦਾ ਹੈ, ਜਿਵੇਂ ਝੂਨਤ ਸ਼ਬਦ ਹੈ ਤੇ ਝੂਨਤ ਕਾਰ ਬਣ ਗਿਆ, ਨਿਰਤ ਸ਼ਬਦ ਹੈ ਨਿਰਤ ਕਾਰ ਬਣ ਗਿਆ, ਨੰਨਾ ਸ਼ਬਦ ਹੈ ਨੰਨਾ ਕਾਰ ਬਣ ਗਿਆ। ਇਹ ਬਹੁਤ ਵਾਰ ਪਾਠ ਹੈ, ਜਿੱਥੇ ਕਾਰ ਸ਼ਬਦ ਪਿੱਛੇ ਲੱਗ ਜਾਵੇ ਉਹਦਾ ਅਰਥ ਹੈ ਜੋ ਨਿਰੰਤਰ ਹੋ ਰਹੀ ਹੈ ਚੀਜ਼, ਜੋ ਹੋਈ ਜਾਣੀ ਹੈ, ਜਿਹਨੇ ਕਦੇ ਖੜਨਾ ਨਹੀਂ। ਨਿਰਤ ਕਾਰ, ਉਹ ਨਾਚ ਜਿਹੜਾ ਹੋਏ ਰਿਹਾ ਕਦੇ ਬੰਦ ਨਹੀਂ ਹੋਣਾ। ਝੂਨਤ ਕਾਰ, ਉਹ ਆਵਾਜ਼ ਜਿਹੜੀ ਕਦੇ ਬੰਦੇ ਨਹੀਂ ਹੋਣੀ। ਵਾਹਿਗੁਰੂ ਉਹ ਦਾਤਾ ਹੈ ਜਿਹਨੇ ਕਦੇ ਦਾਤਾਂ ਦੇਣ ਤੋਂ ਬੰਦੇ ਨਹੀਂ ਹੋਣੇ। ਦਾਤ ਕਰੇ ਦਾਤਾ। ਤੇ ਹੁਣ ਦੋ ਸਵਾਲ ਨੇ, ਦੋਏ ਜਵਾਬ ਨੇ। ਜੇ ਸਭ ਕੁਝ ਉਸੇ ਨੇ ਦਿੱਤਾ, ਫਿਰ ਉਹਨੂੰ ਕਿਹੜੀ ਭੇਟਾ ਰੱਖੀਏ ਉਹਦੇ ਦਰਸ਼ਨ ਹੋ ਜਾਣ। ਆਪਾਂ ਸਭ ਮੰਨਦੇ ਵੀ ਸਭ ਕੁਝ ਉਸੇ ਦਾ ਦਿੱਤਾ ਹੋਇਆ, ਕਿਉਂਕਿ ਦਾਤ ਕਰੇ ਦਾਤਾ। ਫਿਰ ਸਵਾਲ ਕੁਐਸਚਨ ਰਾਈਜ਼ ਹੋ ਗਿਆ ਕਿ ਫਿਰ ਕੇ ਅੱਗੇ ਰੱਖੀਏ। ਦੇਖੋ, ਕਿਸੇ ਨਾਲ ਤੁਸੀਂ ਅਟਰੈਕਸ਼ਨ ਪੈਦਾ ਕਰਨੀ ਹੈ, ਖਿੱਚ ਪੈਦਾ ਕਰਨੀ ਹੈ, ਪਿਆਰ ਪੈਦਾ ਕਰਨਾ ਨਾ, ਮੋਹ ਪੈਦਾ ਕਰਨਾ, ਦੋ ਤਰੀਕੇ ਨੇ। ਤੀਆ ਨਹੀਂ ਕੋਈ ਵੀ, ਜੇ ਤੀਆ ਕੋਈ ਵਰਤੂਗਾ ਗਲਤ ਹੈ। ਜਾਂ ਤਾਂ ਵੀ ਖਿੱਚ ਪੈਂਦੀ ਹੁੰਦੀ ਹੈ ਲੈਣ ਦੇਣ ਤੋਂ, ਕੁਝ ਕਿਸੇ ਤੋਂ ਪ੍ਰਾਪਤੀ ਹੋਵੇ ਤੇ ਖਿੱਚ ਪੈਦਾ ਹੋਵੇ, ਕੁਝ ਕਿਸੇ ਨੂੰ ਦੇ ਦਈਏ ਤੇ ਖਿੱਚ ਪੈਦਾ ਹੋਵੇ,